ਇਹ ਵਿਹਲੇ ਬੈਠੇ, ਤੂੰ ਇੰਨੇ ਮਹੀਨੇ ਸੰਤਾਂ ਦੀ ਸੇਵਾ ਕਰਕੇ ਆਏ, ਇਹ ਕਿਵੇਂ ਇਹਨਾਂ ਦੇ ਘਰ ਆ ਜਾਵੇ? ਲਿਆਇਆ ਤੂੰ ਤੇ ਇਹਨਾਂ ਦੇ ਘਰ ਚਲਿਆ ਜਾ। ਕਹਿੰਦਾ ਚੱਲ ਤੂੰ ਥਾਂ ਲਿਪ, ਥਾਂ ਲਿਪ ਲਿਆ, ਜੋ ਮੰਗਦਾ ਆਈ ਜਾਂਦਾ, ਉਹਨਾਂ ਦਾ ਦੁੱਗਣਾ ਦੁੱਗਣਾ ਆਈ ਜਾਂਦਾ। ਇੱਥੇ ਤੱਕ ਨੌਬਤ ਪਹੁੰਚ ਗਈ, ਸਾਰਾ ਮਨ ਚ ਇੰਨਾ ਆ ਗਿਆ, ਨਾ ਉਹਨੂੰ ਬੁਲਾਉਂਦਾ ਨਾ ਉਹਨੂੰ ਬੁਲਾਉਂਦੀ ਹੈ, ਹਰ ਵਕਤ ਸਾੜੇ ਵਿੱਚ ਜਲਣਾ ਸ਼ੁਰੂ ਕਰ ਦਿੱਤਾ। ਮੱਥੇ ਦੇ ਵਿੱਚ ਤਿਉੜੀਆਂ ਪੈ ਗਈਆਂ, ਅੱਖਾਂ ਦੀ ਰੌਣਕ ਜਾਂਦੀ ਰਹੀ, ਚਿਹਰਾ ਡਰਾਉਣਾ ਹੋ ਗਿਆ, ਕਿਸੇ ਨਾਲ ਗੱਲ ਨਹੀਂ ਕਰਦੇ, ਹਰ ਵਕਤ ਸੜੇ ਰਹਿੰਦੇ, ਕਿਉਂਕਿ ਈਰਖਾ ਨੂੰ ਅੱਗ ਦੱਸਿਆ, ਹਾਈ ਫੀਵਰ ਹੈ ਈਰਖਾ, ਆਦਮੀ ਅੰਦਰੋਂ ਵੀ ਜਲਦਾ ਹੈ, ਬਾਹਰੋਂ ਵੀ ਜਲਦਾ, ਬਚਨ ਵੀ ਉਹਦਾ ਚਲਿਆ ਹੋਇਆ ਹੁੰਦਾ, ਪੁੱਜਿਆ ਹੋਇਆ, ਬਚਨ ਕਰਕੇ ਦੂਸਰੇ ਦੇ ਹਿਰਦੇ ਚ ਅੱਗ ਲਾ ਦਿੰਦਾ। ਸਮਾਂ ਲੰਘਦਾ ਗਿਆ, ਰੋਟੀ ਵੀ ਘੱਟ ਗਈ, ਨੀਂਦ ਵੀ ਘੱਟ ਗਈ। ਇੱਕ ਦਿਨ ਕਹਿਣ ਲੱਗਿਆ ਵੀ ਆਪਣਾ ਗੁਜ਼ਾਰਾ ਤਾਂ ਚੱਲ ਗਿਆ, ਕਹਿੰਦੀ ਸਵਾਹ ਚੱਲ ਗਿਆ ਗੁਜ਼ਾਰਾ, ਕਹਿੰਦੀ ਆਦੇ ਸਰੀਰ ਕਿਵੇਂ ਚਾਂਬਲੇ ਫਿਰਦੇ, ਕਿਵੇਂ ਬੱਚਿਆਂ ਨੂੰ ਵਾਰ ਵਾਰ ਬਦਲ ਬਦਲ ਕੇ ਕੱਪੜੇ ਲਿਆ ਕੇ ਪਾਉਂਦੇ, ਕਰਿਆ ਤੈਂ ਤੇ ਅਮੀਰ ਇਹ ਹੋਏ। ਉਹ ਕਹਿੰਦਾ ਤੂੰ ਐਂ ਕਰ, ਮੈਂ ਸੋਚ ਲਈ ਗੱਲ ਸਾਰੀ, ਤੈਨੂੰ ਮੈਂ ਹੁਣੇ ਦਿਖਾ ਦਿੰਦਾ। ਕਹਿੰਦਾ ਤੂੰ ਨਾ ਥਾਂ ਲਿਪ, ਕਹਿੰਦੀ ਤੂੰ ਕੋਈ ਹੋਰ ਮੰਗ ਲਏਗਾ, ਕਹਿੰਦਾ ਤੂੰ ਦੇਖਤਾ ਸਹੀ, ਥਾਂ ਲਿਪ ਲਿਆ। ਕਹਿੰਦਾ ਇਹ ਸੰਤ ਦੇਵਤਾ ਮੇਰੀ ਇੱਕ ਅੱਖ ਕਾਣੀ ਕਰ ਦੇ, ਹੁਣ ਦੁੱਗਣਾ ਜਾਣਾ ਸੀ ਸ਼ਰੀਕਾਂ ਦੇ, ਉਹ ਦੋ ਅੱਖਾਂ ਨਹੀਂ ਆਈ ਹੋ ਗਈ, ਹੁਣ ਇੱਥੇ ਹੀ ਬਸ ਨਹੀਂ ਘੜੀ, ਬਈ ਇੰਨੇ ਕਰਕੇ ਹੀ ਛੱਡ ਦੇ। ਕਹਿੰਦਾ ਇਹ ਸੰਤ ਦੇਵਤਾ ਮੇਰੇ ਦਰਵਾਜ਼ੇ ਦੇ ਮੂਹਰੇ ਖੂਹ ਲੱਗ ਗਏ, ਉਹਦੇ ਇੱਕ ਲੱਗ ਗਿਆ ਅਤੇ ਉਹਨਾਂ ਦੇ ਦੋ ਦੋ। ਕਹਿੰਦੀ ਹੁਣ, ਕਹਿੰਦਾ ਹੁਣੇ ਥੋੜ੍ਹੀ ਜਿਹੀ ਦੇਖ ਆ ਜਾ ਤੂੰ, ਮੈਂ ਫੱਟਾ ਰੱਖਦਾ ਖੂਹ ਤੇ। ਉਹ ਫੱਟਾ ਰੱਖ ਲਿਆ ਦੇਹੜੀ ਤੇ, ਪਰਲੇ ਪਾਸੇ ਮੌਣ ਤੇ ਰੱਖਤਾ, ਉਹ ਤਖਤੇ ਦੇ ਉੱਤੇ ਦੀ ਬਾਹਰ ਆ ਗਏ। ਕਹਿੰਦਾ ਹੁਣ ਤੂੰ ਦੇਖੀ ਕੀ ਬਣ। ਉਹ ਬਾਹਰ ਨੂੰ ਨਿਕਲਦੇ ਆ ਵੀ ਸਾਨੂੰ ਹੋ ਕੀ ਆ, ਕੱਖ ਨਹੀਂ ਪਤਾ ਲੱਗਿਆ ਵੀ ਆਹ ਦੇਖਣ ਤੋਂ ਕਿਉਂ ਹਟ ਗਿਆ, ਇੱਥੇ ਘਰ 'ਚ ਹਨੇਰਾ ਹੋ ਗਿਆ ਜਾਂ ਕੁਛ ਕੋਈ ਭੂਤ ਪ੍ਰੇਤ ਆ ਗਿਆ। ਉਹ ਨੱਠ ਕੇ ਟੋਹ ਕੇ ਦਰਵਾਜ਼ੇ ਵੱਲ ਨੂੰ ਆਉਂਦਾ, ਜਿਹੜਾ ਆਉਂਦਾ ਦੜਾਂ ਨੂੰ ਖੂਜ, ਜਿਹੜਾ ਆਉਂਦਾ ਦੜਾਂ ਨੂੰ ਖੂਜ, ਤਾਲੀਆਂ ਮਾਰ ਮਾਰ ਹੱਸਦਾ। ਕਹਿੰਦਾ ਦੇਖ ਲਿਆ ਨਾ ਸਵਾਦ। ਮਹਾਰਾਜ ਕਹਿੰਦੇ ਇਹ ਈਰਖਾ ਦੀ ਬਿਮਾਰੀ ਹੈ, ਜਿਸ ਅੰਦਰ ਤਾਤ ਪਰਾਈ ਹੋਵੇ ਤਿਸ ਦਾ ਕਦੇ ਨਾ ਹੋਵੇ ਭਲਾ। ਹੁਣ ਇਹ ਗੱਲ ਜਿਹੜੀ ਮਹਾਰਾਜ ਨੇ ਲਿਖੀ ਨਾ ਵੀ ਕਦੇ ਨਾ ਭਲਾ ਹੋਵੇ, ਇਹਦੇ 'ਚ ਹੁਣ ਦੇਖੋ ਇੱਕ ਆਦਮੀ ਪੁੰਨ ਦਾਨ ਕਰ, ਤੀਰਥ ਯਾਤਰਾ ਕਰ ਵੀ ਮੇਰਾ ਭਲਾ ਹੋ ਜਾਵੇ, ਨਾਲ ਈਰਖਾ ਕਰਦਾ, ਹੁਣ ਭਲਾ ਤਾਂ ਨਹੀਂ ਹੋ ਸਕਦਾ, ਕਿਉਂਕਿ ਗੁਰੂ ਮਹਾਰਾਜ ਦਾ ਫਰਮਾਨ ਹੈ ਵੀ ਉਹਦਾ ਕਦੇ ਭਲਾ ਨਹੀਂ। ਹੁਣ ਨਹਿਬਲ ਨਹਿਬਲ ਉਹ ਜਾਊ ਕਿੱਥੇ, ਨਰਕਾਂ 'ਚ ਜਾਊ, ਉਸਦੇ ਆਖਿਆ ਕੋਈ ਨਾ ਲੱਗਾ, ਨਿੱਤ ਉਜਾੜੀ ਪੁਕਾਰੇ ਫਿਲਮ। ਸੋ ਇਸੇ ਤਰ੍ਹਾਂ ਇਹਦੀ ਭੈਣ ਹੈ ਚੁਗਲੀ, ਨਿੰਦਿਆ ਦੀ ਭੈਣ। ਇਹ ਤਿੰਨ ਚੀਜ਼ਾਂ ਬਹੁਤ ਮਾੜੀਆਂ ਗਈਆਂ। ਚੁਗਲੀ ਜਿਹੜੀ ਹੈ ਖਾਨਦਾਨਾਂ ਦੇ ਖਾਨਦਾਨ ਖਤਮ ਕਰਾਉਂਦੀ ਹੈ, ਹੁਣ ਚੁਗਲੀ ਕਰਦੇ ਨੇ ਗੁਰੂ ਨਾਨਕ ਪਾਤਸ਼ਾਹ ਜੀ, ਮਾਲਕ ਨੂੰ ਟਕਰਾ ਰਹੇ ਨੇ ਸਿੱਧਾ ਗੁਰੂ ਨਾਨਕ ਨਾਲ, ਆਪਦੀ ਪੇਸ਼ ਨਹੀਂ ਜਾਂਦੀ, ਅੰਦਰੋਂ ਜਲਦੇ ਨੇ, ਮਲਾਣੇ ਵੀ ਜਲਦੇ ਨੇ, ਉਹ ਵੀ ਜਲਦੇ ਨੇ, ਪੇਸ਼ ਜਾਂਦੀ ਨਹੀਂ। ਤੇ ਹੁਣ ਇਹ ਕਰਦੇ ਨੇ ਵੀ ਇਹਨੂੰ ਗੁਰੂ ਨਾਨਕ ਸਾਹਿਬ ਨਾਲ ਟਕਰਾ ਦੀ, ਇਹਨਾਂ ਦੋਵਾਂ ਦਾ ਭੇੜ ਪਾ ਦਈਏ, ਚੁਗਲੀ ਕਰੀ ਚੰਗੀ ਤਰ੍ਹਾਂ। ਚੁਗਲੀ ਦਾ ਫਲ ਬੜਾ ਮਾੜਾ ਨਿਕਲਦਾ। ਮਹਾਰਾਜ ਜੀ ਦੱਸਿਆ ਕਰਦੇ ਸੀ ਵੀ ਇੱਕ ਵਾਰੀ ਇੱਕ ਪਠਾਨ ਨੇ ਨੌਕਰ ਰੱਖ ਲਿਆ, ਉਹ ਨੌਕਰ ਨੂੰ ਜਦ ਪੁੱਛਿਆ ਵੀ ਤਨਖਾਹ ਦੱਸ, ਕਹਿੰਦਾ ਤਨਖਾਹ ਤਾਂ ਖਾਨ ਸਾਹਿਬ ਮੇਰੀ ਕੋਈ ਨਹੀਂ, ਪਹਿਲਾਂ ਮੇਰਾ ਕੰਮ ਦੇਖੋ। 7 ਦਿਨ ਕਰਦਾ ਰਿਹਾ, ਕਹਿੰਦਾ ਵੀ ਤੇਰਾ ਕੰਮ ਤਾਂ ਬਹੁਤ ਵਧੀਆ। ਕਹਿੰਦਾ ਮਨ ਖਾਨ ਸਾਹਿਬ, ਬੱਚੇ ਘਲਾਉਣ ਤੋਂ ਲੈ ਕੇ ਖੇਤੀ ਤੱਕ ਮੈਂ ਸਾਰੇ ਕੰਮ ਕਰ ਲੈਣਾ, ਨੱਠ ਨੱਠ ਕੰਮ ਕਰਦਾ। ਪਠਾਨ ਦੇ ਦਿਲ ਚੜ ਗਿਆ, ਪਠਾਣੀ ਦੇ ਦਿਲ ਚੜ ਗਿਆ, ਕਹਿਣ ਲੱਗੇ ਨੌਕਰ ਇਹੋ ਜਿਹਾ ਤਾਂ ਮਿਲੇ ਨਹੀਂ ਸਕਦਾ, ਕਿਤੋਂ ਵੀ ਜਾਓ ਤੇ। ਸੋ ਉਸ ਵੇਲੇ ਕਹਿੰਦੇ ਤਨਖਾਹ, ਕਹਿੰਦੇ ਤਨਖਾਹ ਕੋਈ ਨਹੀਂ, ਲਿਖਤ ਲਿਖਾ ਕਰ ਲਓ, ਵਿਸ਼ਟਾਮ ਲੈ ਆਉਂਦਾ। ਕਹਿੰਦਾ 6 ਮਹੀਨੇ ਬਾਅਦ ਇੱਕ ਜੋੜਾ ਕੱਪੜਿਆਂ ਦਾ ਲਾਉਂਦਾ, ਬਸ ਇੰਨੀਆਂ ਸ਼ਰਤ ਹੈ ਮੇਰੀ। ਦੂਜੀ ਸ਼ਰਤ ਹੈ, ਉਹ ਸਾਵਧਾਨ ਹੋ ਕੇ ਲਿਖਿਓ, ਕਿਉਂਕਿ ਇਹ ਬੜੀ ਖਤਰਨਾਕ ਹੈ ਜਿਹੜੀ ਮੈਂ ਹੁਣ ਸ਼ਰਤ ਕਹਿਣਾ। ਕਹਿੰਦੇ ਲੈ ਕਹਿਤਾ। ਕਹਿੰਦਾ ਮੈਨੂੰ ਚੁਗਲੀ ਕਰਨ ਦੀ ਆਦਤ ਹੈ, ਹਰ ਵਾਰੀ ਤਾਂ ਨਹੀਂ ਮੈਂ ਕਰਦਾ, ਮੈਨੂੰ 3 ਸਾਲ ਬਾਅਦ ਪਲ ਉੱਠਦਾ ਚੁਗਲੀ ਦਾ, ਮੇਰੇ ਬਸ ਤੋਂ ਬਾਹਰਲੀ ਗੱਲ। ਉਹ ਕਹਿੰਦਾ ਤਾਂ ਕੀ ਗੱਲ ਹੈ, ਲੈ ਚੁਗਲੀ ਦੀ ਵੀ ਕੋਈ ਗੱਲ ਹੁੰਦੀ ਹੈ? ਕਹਿੰਦਾ ਜੇ ਕੋਈ ਨੁਕਸਾਨ ਹੋ ਗਿਆ ਮੈਂ ਜ਼ਿੰਮੇਵਾਰ ਨਹੀਂ। ਕਹਿੰਦੇ ਤੈਂ ਹੁਣ ਪਹਿਲਾਂ ਦੱਸਤਾ, ਅਸੀਂ ਧਿਆਨ ਰੱਖਾਂਗੇ। 3 ਸਾਲ ਲੰਘੇ, ਇੱਕ ਦਿਨ ਕੰਮ ਨਹੀਂ ਕਰਦਾ, ਬੈਠਾ ਚੁੱਪ ਕਰੇ, ਗੋਡੇ ਦੇ ਉੱਤੇ ਕੂਣੀ ਤਰੀ ਹੋਈ ਹੈ ਅਤੇ ਠੋਡੀ ਜਿਹੜੀ ਹੈ ਇੱਥੇ ਥੇਲੀ 'ਤੇ ਰੱਖੀ ਹੋਈ ਹੈ, ਉਹ ਆ ਗਈ। ਕਹਿੰਦੀ ਫਿਰ ਤੈਨੂੰ ਕੀ ਹੋ ਗਿਆ ਅੱਜ, ਉੱਠਿਆ ਨਹੀਂ, ਬਿਮਾਰ ਹੈ? ਕਹਿੰਦਾ ਬੋਲਦਾ ਹੀ ਚਿੱਖੇ। ਕਹਿੰਦੇ ਕਹਿੰਦੇ ਦੱਸਤਾ ਸਹੀ ਕੀ ਹੋ ਗਿਆ, ਦੂਏ ਪਾਸੇ ਨੂੰ ਮੂੰਹ ਕਰ ਲਿਆ। ਕਹਿੰਦੇ ਗੱਲ ਤਾਂ ਦੱਸ, ਅੱਖਾਂ ਦੇ ਉੱਤੇ ਹੱਥ ਫੇਰਨ ਲੱਗ ਗਿਆ ਤੇ ਐ ਦਿਖਾਉਂਦਾ ਜਿਵੇਂ ਰੋਂਦਾ, ਨੀਵੀ ਪਾ ਲਈ ਗੋਡਿਆਂ ਦੇ ਥੱਲੇ ਸਿਰ ਦੇ ਗਿਆ। ਉਹਨੇ ਕਿਹਾ ਵੀ ਇਹਨੂੰ ਤਾਂ ਬਹੁਤ ਦੁੱਖ। ਕਹਿੰਦੇ ਤੂੰ ਦੱਸਤਾ ਸਹੀ ਭਾਈ, ਦੁੱਖ ਤਾਂ ਦਨਵਾਰ ਦੇ ਆਏ। ਕਹਿੰਦਾ ਬੀਬੀ ਮੈਂ ਕਾਹਦਾ ਦੁੱਖ ਦੱਸਾਂ, ਮੇਰੀ ਜਵਾਨ ਛੋਟੀ ਤੇ ਗੱਲ ਵੱਡੀ। ਕਹਿੰਦੇ ਕੀ? ਕਹਿੰਦਾ ਰਾਤ ਆਏ ਸੀ ਨਾ ਮਹਿਮਾਨ ਆਪਣੇ, ਕਹਿੰਦੇ ਕਹਿੰਦੇ ਤੁਸੀਂ ਤਾਂ ਸੌਂ ਗਏ ਸੀ ਰਾਤ ਨੂੰ, ਕਹਿੰਦੇ ਸੀ ਵੀ ਖਾਨ ਸਾਹਿਬ ਇੱਕ ਬਹੁਤ ਸੁੰਦਰ ਲੜਕੀ ਹੈ, ਉਹਦਾ ਰਿਸ਼ਤਾ ਤੁਹਾਨੂੰ ਕਰਾ ਰਹੇ ਹਾਂ। ਕਹਿੰਦਾ ਜਿੱਦਾਂ ਮੈਂ ਸੁਣਿਆ ਬੀਬੀ ਜੀ ਵੀ ਮੈਂ ਕਿੱਥੇ ਜਾਊਂ, ਤੂੰ ਕਿੱਥੇ ਜਾਏਗੀ, ਮੈਨੂੰ ਤਾਂ ਨੀਂਦ ਨਹੀਂ ਆਈ ਸਾਰੀ ਰਾਤ ਦਾ ਜਾਗਦਾ। ਕਹਿਣ ਲੱਗੀ ਹੈ ਇਹੀ ਜੀ ਗੱਲ, ਇਹ ਤਾਂ ਮੈਨੂੰ ਬਹੁਤ ਪਿਆਰ ਕਰਦਾ। ਕਹਿੰਦਾ ਮਰਦਾਂ ਦਾ ਕੋਈ ਪਿਆਰ ਹੁੰਦਾ? ਇਹਨਾਂ ਦਾ ਕੋਈ ਇਤਵਾਰ ਨਹੀਂ ਹੁੰਦਾ ਕਿਹੜੇ ਵੇਲੇ ਇਹ ਮੁੱਕਰ ਜਾਣ। ਸੋਚਣ ਲੱਗ ਗਈ, ਕਹਿੰਦਾ ਤੂੰ ਨਾ ਸੋਚ, ਮੇਰੇ ਗੁਰੂ ਨੇ ਨਾ ਮੈਂ ਜਾਦੂ ਸਿੱਖਿਆ ਹੋਇਆ, ਉਹਨੇ ਮੈਨੂੰ ਇੱਕ ਮੰਤਰ ਦੱਸਿਆ, ਪਰ ਉਹ ਮੰਤਰ ਥੋੜ੍ਹਾ ਔਖਾ ਇਸ ਵਾਸਤੇ ਹੈ ਵੀ ਇੱਕ ਚੀਜ਼ ਲਿਆਉਣੀ ਪੈਂਦੀ ਹੈ। ਕਹਿੰਦਾ ਤੂੰ ਦੱਸ, ਜੇ ਕਹੇ ਮੈਂ ਚਿੜੀਆਂ ਦਾ ਦੁੱਧ ਲੈ ਆਉਂਗੀ, ਫਿਕਰ ਨਾ ਕਰ। ਕਹਿੰਦਾ ਇੰਨੀ ਔਖੀ ਨਹੀਂ ਹੈ, ਖਾਨ ਸਾਹਿਬ ਦੀ ਸ਼ਾਹ ਰੱਗ ਦੇ ਉੱਤੇ ਜਿਹੜਾ ਦਾੜੀ ਦਾ ਬਾਲ ਹੈ ਨਾ ਉਹ ਲਿਆ ਦੇ। ਕਹਿੰਦੀ ਇਹ ਤਾਂ ਮੈਂ ਹੁਣੇ ਲਿਆ, ਤੂੰ ਇਹ ਤਾਂ ਸੌਂਦਾ ਬਹੁਤ ਹੈ, ਹਿਲਾਇਆ ਨਹੀਂ ਹੁੰਦਾ। ਕਹਿੰਦਾ ਬਸ ਫਿਰ ਕੰਮ ਬਣ। ਉੱਧਰ ਗਿਆ ਖਾਨ ਕੋਲ, ਖਾਨ ਦੇ ਕੋਲ ਦੀ ਲੰਘਣ ਲੱਗਿਆ। ਕਹਿੰਦਾ ਖਾਨ ਸਾਹਿਬ ਥੋੜ੍ਹਾ ਸਾਵਧਾਨੀ ਨਾਲ ਸੌਂਇਆ ਤੂੰ? ਕਹਿੰਦਾ ਕੀ ਗੱਲ? ਕਹਿੰਦਾ ਗੱਲ ਮੈਂ ਜੇ ਦੱਸੀ ਨਾ ਤੈਨੂੰ ਬੁਰੀ ਲੱਗੀ। ਕਹਿੰਦਾ ਗੱਲ ਕੀ ਹੈ? ਕਹਿੰਦਾ ਗੱਲ ਤਾਂ ਕੁਛ ਨਹੀਂ ਹੈ, ਬੀਬੀ ਜੀ ਨੂੰ ਪੈ ਗਿਆ ਤੇਰੇ 'ਤੇ ਸ਼ੱਕ, ਅਤੇ ਉਹ ਬੰਦਿਆਂ ਨਾਲ ਮਿਲ ਗਈ ਹੈ, ਅਤੇ ਮੈਂ ਘਰ ਦਾ ਨੌਕਰ ਹਾਂ, ਤੈਨੂੰ ਦੱਸਣਾ ਜ਼ਰੂਰੀ ਸਮਝਦਾ, ਅੱਜ ਤੈਨੂੰ ਮਾਰ ਦੂਗਾ, ਤੇਰੀ ਸ਼ਾਹਰਾ ਕੱਟ ਦੇਣੀ ਉਹਨੇ ਉਸ ਤਰ੍ਹਾਂ ਨਾਲ। ਕਹਿੰਦਾ ਸੱਚ? ਕਹਿੰਦਾ ਰਾਤ ਨੂੰ ਪੈ ਗਿਆ ਬਨੌਟੀ 'ਚ ਘੜਾੜੇ ਮਾਰਨ ਲੱਗ ਗਿਆ, ਤਲਵਾਰ ਨੰਗੀ ਕਰਕੇ ਰੱਖ ਲਈ ਵੀ ਇਹੋ ਜਿਹਾ ਕੰਮ ਆ ਬਣਿਆ ਤਾਂ ਕਿਤੇ ਫਸੇ ਨਾ ਜਾਈਏ। ਉਹਨੇ ਜਦ ਦੇਖਿਆ ਵੀ ਸੌਂ ਗਿਆ, ਹਿਲਾਇਆ ਮੰਜਾ ਅਤੇ ਜਾਗ ਨਹੀਂ ਆਉਂਦੀ, ਮਚਲਾ ਪਿਆ ਸੀ, ਜਾ ਕੇ ਤੂੰ ਉਸ ਤਰ੍ਹਾਂ ਕੱਢਿਆ। ਸ਼ਾਹਰਾ ਕੋਲ ਜਦ ਵਾਲ ਕੱਟਣ ਲੱਗੀ, ਉਹਨੇ ਕਿਹਾ ਲੈ ਵੀ ਕੱਟ ਤੀ ਸ਼ਾਹਰਾ, ਘਸੌਣ ਮਾਰਿਆ ਉਹ ਮਾਰੀ, ਚੱਕ ਕੇ ਤਲਵਾਰ ਟੁਕੜੇ ਕਰਕੇ ਅੱਠ ਕਰਦੇ। ਕਹਿੰਦਾ ਜਾ ਇਹਦੇ ਪੇਕਿਆਂ ਨੂੰ ਦੱਸਿਆ ਲੈ ਜਾਣ ਕਰਕੇ। ਉੱਥੇ ਗਿਆ ਉੱਚੀ ਉੱਚੀ ਰੋਂਦਾ, ਇਕੱਠਾ ਹੋ ਗਿਆ ਬੜਾ ਭਾਰੀ ਪਠਾਣਾ ਦਾ। ਕਹਿੰਦਾ ਤੁਹਾਡੀ ਬੀਬੀ ਮਾਰਤੀ ਉੱਥੇ ਪਠਾਣ ਨੇ, ਅਤੇ ਨਾਲ ਮੈਨੂੰ ਕਹਿੰਦਾ ਜਾ ਜੇ ਉਹ ਸੂਰਮੇ ਨੇ ਉਹਨਾਂ ਨੂੰ ਕਹਿੰਦੇ ਆ ਕੇ ਛੱਤ ਲਿਆ, ਜੇ ਨਹੀਂ ਸੂਰਮੇ ਫਿਰ ਕਹਿੰਦਾ ਰਹਿ, ਫਿਰ ਮੈਂ ਇੱਥੇ ਕੁੱਤਿਆਂ ਬਿੱਲਿਆਂ ਨੂੰ ਪਾਉਂਗੇ। ਕਹਿੰਦੇ ਕੋਈ ਕਾਰਨ? ਕਹਿੰਦਾ ਮੈਨੂੰ ਨਹੀਂ ਪਤਾ, ਮੈਂ ਤਾਂ ਜਿਹੜੀ ਗੱਲ ਕਹੀ ਆ ਦੱਸਦੀ। ਉਹ ਤਿਆਰੀਆਂ ਕਰਨ ਲੱਗੇ, ਰਫਲਾਂ ਚੱਕਣ ਲੱਗ ਗਏ, ਰਾਈਫਲ ਬਰਛੇ ਇਕੱਠ ਕਰ ਲਿਆ ਪਠਾਣਾ ਨੇ। ਇੱਧਰ ਆਇਆ, ਕਹਿੰਦਾ ਖਾਨ ਸਾਹਿਬ ਚੁੱਪ ਕਰਿਆ ਬੈਠਾ, ਉਹ ਤਾਂ ਬਾਹਰ ਆ ਰਹੀ ਹੈ ਚੜ ਕੇ ਤੇਰੇ 'ਤੇ, ਭਾਈਚਾਰਾ ਇਕੱਠਾ ਕਰ ਛੇਤੀ, ਭਾਈਚਾਰੇ ਕਰ ਲਏ। ਅਤੇ ਜਦੋਂ ਉੱਧਰੋਂ ਆਏ ਤਿਆਰ ਬੈਠੇ ਨੇ, ਗੋਲੀਆਂ ਚੱਲੀਆਂ, ਰਫਲਾਂ ਚੱਲੀਆਂ, ਕਿੰਨੇ ਹੀ ਬੰਦੇ ਮਰ ਗਏ। ਅਖੀਰ ਸਿਆਣੇ ਬੰਦੇ ਵੀ ਆਏ, ਉਹ ਕਹਿੰਦੇ ਰੌਲਾ ਤਾਂ ਕੋਈ ਹੈ ਨਹੀਂ, ਆ ਕੀ ਹੋ ਗਿਆ, ਵਿੱਚ ਪੈ ਗਏ, ਪੰਚਾਇਤ ਹੋ ਗਈ। ਕਹਿੰਦੇ ਖਾਨ ਸਾਹਿਬ ਤੂੰ ਗੱਲ ਦੱਸ। ਕਹਿੰਦਾ ਮੈਨੂੰ ਮਾਰਨ ਫਿਰਦੀ। ਕਹਿੰਦੇ ਕੋਈ ਕਾਰਨ ਤਾਂ ਹੋਵੇ? ਕਹਿੰਦਾ ਕਾਰਨ ਦਾ ਨਹੀਂ ਮੈਨੂੰ ਪਤਾ। ਕਹਿੰਦੇ ਨੌਕਰ ਨੂੰ ਬੁਲਾਓ। ਨੌਕਰ ਨੂੰ ਬੁਲਾਇਆ, ਕਹਿੰਦੇ ਵੀ ਕੋਈ ਕਾਰਨ ਦੱਸ, ਤੂੰ ਘਰ 'ਚ ਰਹਿੰਦਾ ਸੀ। ਕਹਿੰਦਾ ਕਾਰਨ ਕੂਰਨ ਕੋਈ ਨਹੀਂ, ਕਹਿੰਦਾ ਉਹ ਮੇਰਾ ਜਿਹੜਾ ਐਗਰੀਮੈਂਟ ਹੈ ਨਾ ਉਹ ਕੱਢੋ, 3 ਸਾਲ ਪਹਿਲਾਂ ਉਹ ਕੱਢ ਲਿਆ। ਉਹਦੇ ਵਿੱਚ ਆਇਆ ਵੀ ਮੈਂ ਤਨਖਾਹ ਕੋਈ ਨਹੀਂ ਲੈਣੀ, 6 ਮਹੀਨਿਆਂ ਬਾਅਦ ਇੱਕ ਜੁੱਤੀ ਅਤੇ ਇੱਕ ਬਸਤਰਾਂ ਦਾ ਜੋੜਾ ਲਾਊਂਗਾ। ਦੂਸਰੀ ਸ਼ਰਤ ਪੜ੍ਹ, ਕਹਿੰਦਾ ਆਹ ਜਿਹੜੀ ਲਿਖੀ ਹੈ, ਕਹਿੰਦਾ ਉਹਦੇ 'ਚ ਲਿਖਿਆ ਹੋਇਆ ਵੀ ਮੈਨੂੰ ਚੁਗਲੀ ਕਰਨ ਦੀ ਆਦਤ ਹੈ, ਅਤੇ 3 ਸਾਲ ਬਾਅਦ ਉੱਠਦੀ ਹੁੰਦੀ ਹੈ ਭਲ ਮੈਨੂੰ, ਫਿਰ ਜੇ ਤੁਹਾਡਾ ਨੁਕਸਾਨ ਹੋ ਗਿਆ ਮੈਂ ਨਹੀਂ ਜ਼ਿੰਮੇਵਾਰ। ਕਹਿੰਦਾ ਬਸ ਮੈਂ ਚੁਗਲੀ ਕਰੀ ਆ, ਗੱਲ ਕੋਈ ਨਹੀਂ ਹੈ। ਸਾਰੇ ਹੈਰਾਨ ਹੁੰਦੇ। ਮਹਾਰਾਜ ਕਹਿੰਦੇ ਜਿਹੜਾ ਚੁਗਲੀ ਕਰਦਾ ਨਾ ਉਹ ਵੀ ਬੜਾ ਭਾਰਾ ਪਾਪ ਕਰਦਾ, ਜਿਸ ਅੰਦਰ ਚੁਗਲੀ ਚੁਗਲੋ ਵਸਾ ਕੀਤਾ ਕਰਤਾ ਉਸ ਦਾ ਸਭ ਗਿਆ। ਜਿੰਨੀ ਨੇਕੀ ਕਰੀ ਹੈ, ਜਿੰਨਾ ਭਜਨ ਬੰਦਗੀ ਕਰੀ ਹੈ, ਜਿੰਨਾ ਦਾਨ ਕਰਿਆ, ਜਿੰਨੀ ਸੇਵਾ ਕਰੀ ਹੈ, ਕਹਿੰਦੇ ਸਭ ਖਤਮ। ਨਿੱਤ ਚੁਗਲੀ ਕਰੇ ਅਨੰਦੀ ਪਰਾਈ, ਮੂੰਹ ਕੱਢ ਨਾ ਸਕੇ ਉਸ ਦਾ ਕਾਲਾ ਫਿਰ ਮੂੰਹ ਕਾਲਾ ਹੋ ਜਾਂਦਾ ਜਦੋਂ ਸੱਚ ਦੀ ਗੱਲ ਹੁੰਦੀ। ਸੋ ਇਹ ਈਰਖਾ ਚੁਗਲੀ ਮਿਟਦੀ ਹੈ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮਜ ਪਾਈ। ਪੂਰਨ ਸਾਧੂ ਮਿਲ ਜਾਵੇ ਜਿਹੜਾ ਗਿਆਨ ਕਰਾ ਦੇ, ਸਾਵਧਾਨੀ ਦੇ ਨਾਲ ਉਹਦਾ ਸੁਭਾਅ ਬਦਲਾ ਦੇਵੇ। ਕਹਿੰਦੇ ਤਾਂ ਵਿੱਚ ਇਹ ਜਾਂਦੀ ਹੈ ਤਾਤ ਪਰਾਈ, ਨਹੀਂ ਜਾਇਆ ਨਹੀਂ ਕਰ। ਸੋ ਇਹ ਬੜੇ ਬੜੇ ਵਿਦਵਾਨ ਪੜ੍ਹੇ ਹੋਏ ਪੂਜਾ ਕਰਦੇ ਨੇ, ਤਿਲਕ ਲਾਉਂਦੇ ਨੇ, ਜਿਨੇ ਉਹ ਪਾਏ ਹੋਏ ਨੇ, ਦੁਨੀਆ ਦੇ ਕੰਮ ਕਰਦੇ ਨੇ, ਦੁਨੀਆ ਨੂੰ ਉਪਦੇਸ਼ ਦਿੰਦੇ ਆ ਤੇ ਆਪ ਚੁਗਲੀ ਤੇ ਈਰਖਾ ਦੇ ਬਿਮਾਰ ਜਾ ਕੇ ਮਲਕ ਨੂੰ ਚੱਕ ਦਿੱਤਾ। ਕਹਿਣ ਲੱਗਿਆ ਹੈ ਮੇਰੇ ਰਾਜ ਚ ਰਹਿ ਕੇ ਮੇਰੇ ਬਰਾਬਰ ਲੈ ਜਾਓ। ਕਹਿੰਦੇ ਪੰਜ ਸਿਪਾਹੀ ਜਾ ਕੇ ਫੜ ਕੇ ਲੈ ਕੇ ਆਓ। ਗੁਰੂ ਨਾਨਕ ਪਾਤਸ਼ਾਹ ਲਾਲੋ ਦੇ ਘਰ ਨੇ ਉਸੇ ਵੇਲੇ ਆਏ। ਰੋਬ ਨਾਲ ਬੋਲਦੇ ਨੇ ਲਾਲੋ ਨੂੰ, ਘੂਰ ਘੂਰ ਬੋਲਦੇ ਨੇ। ਲਾਲੋ ਕਹਿਣ ਲੱਗਿਆ ਵੀ ਕੋਈ ਗੱਲ ਦੱਸੋ, ਕੋਈ ਕਸੂਰ ਹੋ ਗਿਆ? ਕਹਿੰਦੇ ਨਾਨਕ ਕਿੱਥੇ ਆ? ਕਹਿੰਦੇ ਅੰਦਰ ਨੇ। ਮਹਾਰਾਜ ਇਹਨਾਂ ਨੂੰ ਬਾਹਰ ਆ ਗਏ। ਕਹਿੰਦੇ ਦੱਸੋ ਭਾਈ ਕੀ ਗੱਲ? ਕਹਿਣ ਲੱਗੇ ਵੀ ਤੁਸੀਂ ਚੱਲ ਕੇ ਉੱਥੇ ਬਰਮ ਭੋਜ ਖਾਓ। ਮਹਾਰਾਜ ਕਹਿੰਦੇ ਜੇ ਭੁੱਖ ਨਾ ਹੋਵੇ, ਕਹਿੰਦੇ ਅਸੀਂ ਨਹੀਂ ਜਾਣਦੇ, ਅਸੀਂ ਜ਼ਬਰਦਸਤੀ ਲੈ ਜਾਣਾ ਕਹਿੰਦੇ। ਕਹਿੰਦੇ ਚਲੋ ਭਾਈ ਅਸੀਂ ਚੱਲਦੇ। ਕਹਿੰਦੇ ਲਾਲੋ ਐਂ ਕਰ, ਕੋਈ ਭੋਜਨ ਬਚਿਆ ਹੋਇਆ ਹੈ? ਕਹਿੰਦੇ ਹਾਂ। ਕਹਿੰਦੇ ਉਹ ਤੂੰ ਨਾਲ ਲਿਆ। ਅਤੇ ਉਸ ਵੇਲੇ ਜਦੋਂ ਗੁਰੂ ਨਾਨਕ ਪਾਤਸ਼ਾਹ ਕੋਲ ਪਹੁੰਚ ਜਾਂਦੇ ਨੇ, ਉਸ ਵੇਲੇ ਦੂਰੋਂ ਹੀ ਦੇਖ ਕੇ ਜਿਹੜੇ ਬ੍ਰਾਹਮਣ ਖੜੇ ਸੀ ਕਹਿਣ ਲੱਗੇ ਮਲਕ ਜੀ ਉਹ ਆਉਂਦਾ। ਕਹਿ ਨਾ ਚਾਨੋ ਮਲਕ ਮੈਂ, ਕੋ ਹੈ ਕਹਾਂ ਵਸਾਏ। ਮਹਾਰਾਜ ਨੇ ਉਹਨਾਂ ਨੂੰ ਕਿਹਾ ਜਿਹੜੇ ਸਿਪਾਹੀ ਸੀ, ਬਈ ਮੈਂ ਤਾਂ ਮਲਕ ਨੂੰ ਜਾਣਦਾ ਨਹੀਂ ਹਾਂ, ਮਲਕ ਨੂੰ ਮੇਰੇ ਤਾਂ ਕੀ ਕੰਮ ਕਰਿਆ, ਬਾਰ ਬਾਰ ਕਿਉਂ ਭੇਜਦਾ? ਅਤੇ ਕਹਿੰਦੇ ਮਹਾਰਾਜ ਜਦ ਅਸੀਂ ਗਏ ਸੀ ਨਾ ਐਂ ਕਹਿੰਦਾ ਸੀ ਇਹ, ਕਹਿ ਜਾਨ ਨਾ ਜਾਨੋ ਮਲਕ ਮੈਂ, ਕੋ ਹੈ ਤਾਂ ਵਸਾਏ। ਕਹਿੰਦੇ ਕਿੱਥੇ ਵਸਦਾ ਉਹ, ਮੈਂ ਤਾਂ ਜਾਣਦਾ ਨਹੀਂ। ਕਹਿੰਦੇ ਇਹੋ ਜਿਹੇ ਬਚਨ ਇਹ ਕਹਿੰਦਾ ਸੀ, ਵੱਡੋ ਢੀਠ ਨਿਸ਼ਟਰ ਬਚਨ ਤੁਮਕੋ ਕਹੇ ਬਿਨਾ। ਇਹੋ ਜਿਹੇ ਬਚਨ ਜਿਹੜੇ ਸੀ ਨਾ ਤੂੰ ਸੁਣ ਨਹੀਂ ਸਕਦਾ, ਜੇ ਅਸੀਂ ਦੱਸ ਦਈਏ ਅੱਗ ਬਗੋਲਾ ਹੋ ਜਾਏਗਾ। ਬਲਕਿ ਜੀ ਅਸੀਂ ਕਹਿ ਨਹੀਂ ਸਕਦੇ ਤੇਰੀ ਸ਼ਾਨ ਦੇ ਅੰਦਰ ਜਿਹੜੇ ਇਹਨੇ ਨਾਨਕ ਨੇ ਕਹੇ। ਚੱਕ ਦਿੱਤਾ ਉਹ ਗੇੜੇ ਖਾਂਦਾ, ਪੈਰ ਨਹੀਂ ਉਹਦੇ ਧਰਤੀ 'ਤੇ ਲੱਗਦੇ। ਗੁਰੂ ਨਾਨਕ ਸਾਹਿਬ ਆ ਰਹੇ ਨੇ। ਉਸ ਵੇਲੇ ਆਉਂਦਾ ਹੀ ਕਹਿਣ ਲੱਗਿਆ ਮਾਲਕ, ਕਹਿੰਦਾ ਤੂੰ ਮੇਰੇ ਬਰਮ ਭੋਜ 'ਤੇ ਕਿਉਂ ਨਹੀਂ ਆਇਆ? ਉਹ ਕਹਿੰਦੇ ਕੀ ਪੁੱਛਦੇ ਹੋ ਮਾਲਕ ਜੀ? ਤੁਹਾਡੇ ਭੋਜਨ ਦੀ ਤਾਂ ਨਿੰਦਿਆ ਕਰਦਾ ਸੀ, ਬਈ ਪਾਪ ਦੀ ਕਮਾਈ ਦਾ ਭੋਜਨ ਅਤੇ ਸ਼ੂਦਰ ਦੇ ਖਾਂਦਾ, ਅਤੇ ਅਸੀਂ ਤਾਂ ਇਹਨੂੰ ਬਹੁਤ ਸਮਝਾਇਆ ਵੀ ਮਾਲਕ ਦੀ ਗੱਲ ਨਾ ਕਰ, ਮਾਲਕ ਬੜਾ ਧਰਮੀ ਆਦਮੀ ਹੈ ਅਤੇ ਕਿੰਨਾ ਵੱਡਾ ਉਹਨੇ ਪਰਮ ਭੋਜ ਕਰਿਆ। ਅਤੇ ਕਹਿਣ ਲੱਗਿਆ ਅੱਛਾ ਮੈਂ ਹੁਣ ਦੱਸਦਾ। ਉਧਰਲੇ ਪਾਸੇ ਲੋਕਾਂ ਦੀ ਧਾੜ ਲੱਗੀ ਆਉਂਦੀ ਹੈ, ਕੁਛ ਤਾਂ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਜਿਹੜੇ ਪਿਆਰ ਕਰਦੇ ਸੀ ਉਹ ਆਪਸ ਵਿੱਚ ਗੱਲਾਂ ਕਰਦੇ ਆਉਂਦੇ ਵੀ ਹੁਣ ਕੀ ਬਣੂੰਗਾ। ਇੱਕ ਉਹ ਨੇ ਜਿਹੜੇ ਨਿੰਦਿਆ ਕਰਦੇ ਸੀ ਵੀ ਸ਼ੂਦਰ ਦੇ ਘਰ ਖਾਂਦਾ, ਪਰਮ ਭੋਜ ਦੀ ਗੱਲ ਨਹੀਂ ਕਰਦਾ। ਦੋਵੇਂ ਜਣੇ ਦੇਖਣ ਆਉਂਦੇ। ਉਸ ਵੇਲੇ ਜਦੋਂ ਗੁਰੂ ਨਾਨਕ ਪਾਤਸ਼ਾਹ ਸਾਹਮਣੇ ਗਏ, ਮਾਲਕ ਦਰਸ਼ਨ ਕਰਕੇ ਛਟੰਬਰ ਗਿਆ। ਹੌਸਲਾ ਨਹੀਂ ਪੈਂਦਾ ਵੀ ਮੈਂ ਗੱਲ ਕਰਾਂ, ਐ ਸਮਝ ਲਓ ਵੀ ਸੂਰਜ ਆ ਗਿਆ, ਪ੍ਰਕਾਸ਼ ਦਾ ਭਰਿਆ ਹੈ। ਟਟਿਆਣੇ ਦਾ ਹੌਸਲਾ ਨਹੀਂ ਪੈਂਦਾ ਮੈਂ ਸੂਰਜ ਨਾਲ ਕਿਵੇਂ ਗੱਲ ਕਰਾਂ। ਅਤੇ ਉਸ ਵੇਲੇ ਕਹਿਣ ਲੱਗਿਆ ਵੀ ਤੂੰ ਮੇਰੇ ਬਰਮ ਭੋਜਨ 'ਚ ਕਿਉਂ ਨਹੀਂ ਆਇਆ? ਬਰਮ ਭੋਜ 'ਤੇ ਉਹਦੇ ਸ਼ੂਦਰ ਦੇ ਤੂੰ ਜਾ ਕੇ ਰੋਟੀਆਂ ਖਾਂਦਾ, ਸਾਰੀ ਮਰਿਆਦਾ ਤਾਂ ਭੰਗ ਕਰ ਦਿੱਤੀ। ਮਹਾਰਾਜ ਕਹਿੰਦੇ ਮਲਕ ਜੀ ਤੁਸੀਂ ਬੜੇ ਭੁਲੇਖੇ ਵਿੱਚੋਂ ਇਸ ਤਰ੍ਹਾਂ ਨਾ ਫਰਮਾਨ ਕਰ ਰਹੇ।
ਤੈਨੂੰ ਪੈ ਗਿਆ ਭੁਲੇਖਾ ਜਾਤ ਪਾਤ ਦਾ, ਸਭਨਾ ਅੰਦਰ
ਕਹਿਣ ਲੱਗੇ ਮਾਸੀ ਜੀ ਇਹ ਜਾਤਾਂ ਬਾਤਾਂ ਕਿੱਥੋਂ ਬਣੀਆਂ? ਪਰਮੇਸ਼ਰ ਨੇ ਤਾਂ ਨਹੀਂ ਬਣਾਈਆਂ। ਇਹ ਤਾਂ ਸੋਸਾਇਟੀ ਦੇ ਵਿੱਚ ਜਿਹਾ ਜਿਹਾ ਕੋਈ ਕੰਮ ਕਰਦਾ ਸੀ ਉਹੋ ਜਿਹਾ ਵਰਗ ਦੀ ਵੰਡ ਮਨੂ ਨੇ ਕਰ ਦਿੱਤੀ। ਜਿਹੜੇ ਵਿਦਿਆ ਪੜ੍ਹਦੇ ਸੀ, ਪੜ੍ਹਾਉਂਦੇ ਸੀ, ਦਾਨ ਦਿੰਦੇ ਸੀ, ਦਾਨ ਲੈਂਦੇ ਸੀ, ਜੱਗ ਕਰਦੇ ਸੀ, ਜੱਗ ਕਰਾਉਂਦੇ ਸੀ, ਉਹ ਕੋਈ ਵੀ ਬੰਦਾ ਹੋ ਸਕਦਾ ਉਹਨੂੰ ਬ੍ਰਾਹਮਣ ਕਹਿੰਦੇ ਸੀ। ਜੇ ਉਹ ਨਹੀਂ ਕਰ ਸਕਦਾ ਸੀ ਉਹ ਗਿਰ ਜਾਇਆ ਕਰਦਾ ਸੀ, ਜਾਤ ਪੱਕੀ ਨਹੀਂ ਸੀ ਹੋਇਆ ਕਰਦੀ। ਜਿਹੜੇ ਬੰਦੇ ਯੁੱਧ ਕਰਦੇ ਸੀ ਜਿਵੇਂ ਫੌਜ ਦੇ ਫਿੱਟ ਹੁੰਦੇ ਨੇ ਉਹਨਾਂ ਨੂੰ ਕਛੱਤਰੀ ਕਹਿੰਦੇ ਸੀ, ਉਹ ਫੌਜ ਵਾਸਤੇ ਹੀ ਹੁੰਦੇ ਅਤੇ ਉਹਨਾਂ ਦੀਆਂ ਜ਼ਮੀਨਾਂ ਦੀਆਂ ਬਟਾਈਆਂ ਵਗੈਰਾ ਖਾਂਦੇ ਸੀ, ਉਹ ਵੈਸ਼ ਖੇਤੀ ਕਰਦੇ ਸੀ ਅਤੇ ਉਹਨਾਂ ਦਾ ਕੰਮ ਇਹ ਹੁੰਦਾ ਜਿਵੇਂ ਫੌਜ ਹੁੰਦੀ ਹੈ ਇਸ ਤਰ੍ਹਾਂ ਲੜਾਈ ਵਾਸਤੇ ਹਰ ਵਕਤ ਦੇਸ਼ ਦੀ ਰਕਸ਼ਾ ਵਾਸਤੇ ਜੋ ਤਿਆਰ ਰਹਿੰਦੇ ਸੀ ਉਹਨੂੰ ਖੱਤਰੀ ਕਹਿੰਦੇ ਸੀ। ਜਿਹੜੇ ਵਣਜ ਵਪਾਰ ਖੇਤੀਬਾੜੀ ਕਰਦੇ ਸੀ ਉਹਨੂੰ ਵੈਸ਼ ਕਹਿੰਦੇ ਸੀ। ਜਿਹੜੇ ਦੂਜੇ ਕੰਮ ਕਰਦੇ ਸੀ ਸਾਰਿਆਂ ਤੋਂ ਪਵਿੱਤਰ ਕੰਮ ਸੀ ਕਹਿੰਦੇ ਉਹਨਾਂ ਦੇ। ਹੁਣ ਮਰਿਆ ਹੋਇਆ ਡੰਗਰ ਜੇ ਘਰ ਵਿੱਚ ਪਿਆ ਰਹੇ ਤਾਂ ਕਿੰਨੀ ਬਦਬੂ ਫੈਲਦੀ ਹੈ, ਧੰਨ ਨੇ ਉਹ ਬੰਦੇ ਜਿਹੜੇ ਮਰੇ ਹੋਏ ਡੰਗਰ ਨੂੰ ਚੱਕ ਕੇ ਹਵਾ ਵੀ ਸ਼ੁੱਧ ਕਰਦੇ ਨੇ ਅਤੇ ਜਗ੍ਹਾ ਵੀ ਸ਼ੁੱਧ ਕਰਦੇ। ਜੇ ਜੁੱਤੀਆਂ ਨਾ ਬਣਾਉਣ ਤਾਂ ਪੈਰਾਂ 'ਚ ਕੀ ਪਾਉਂਗੇ ਤੁਸੀਂ? ਅਤੇ ਉਹਨਾਂ ਨੂੰ ਸ਼ੂਦਰ ਕਹਿਣ ਲੱਗ ਗਏ। ਜਾਤ ਦਾ ਤਾਂ ਕੋਈ ਫਰਕ ਨਹੀਂ ਸੀ, ਵੰਡ ਸੀਗੀ ਥੋੜ੍ਹੀ ਜਿਹੀ, ਲੇਕਿਨ ਹੌਲੀ ਹੌਲੀ ਇਹ ਜਾਤਾਂ ਪੱਕੀਆਂ ਬਣ ਗਈਆਂ। ਮਨੁੱਖ ਕੀ ਹੈ? ਮਨੁੱਖ ਪੰਜ ਤੱਤ ਦਾ ਪੁਤਲਾ ਹੈ, ਇਹਦੇ ਵਿੱਚ ਪਰਮੇਸ਼ੁਰ ਦੀ ਜੋਤ ਹੈ, ਛੋਟਾ ਬੜਾ ਰੱਬ ਨੇ ਨਹੀਂ ਬਣਾਇਆ। ਸਗਲ ਬਨਸਪਤ ਮੈਂ ਬੈਸੰਤਰ, ਸਗਲ ਦੂਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ ਦੀ ਹੈ। ਸਭ ਮੈਂ ਜੋਤ, ਜੋਤ ਹੈ ਸੋਏ, ਜਿਸਦਾ ਚਾਨਣ ਸਭ ਮੈਂ ਚੰਨ। ਮਨ ਹਰ ਕੀ ਆ? ਮਨ ਹਰ ਨੇ ਬਣਾਇਆ, ਜਿਹੜੀ ਸਾਡੇ ਅੰਦਰ ਹੋਰ ਜੀ ਹੈ ਨਾ, ਇਹ ਪਰਮੇਸ਼ੁਰ ਨੇ ਬਣਾਇਆ। ਤਨ ਸਭ ਸਾਜਿਆ, ਤਨ ਵੀ ਉਹਨੇ ਹੀ ਸਾਜਿਆ। ਪੰਜ ਤੱਤ ਰਚ ਜੋਤ ਨਵਾਜਿਆ, ਪੰਜ ਤੱਤ ਬਣਾ ਕੇ ਆਪਣੀ ਅੰਸ਼ ਇਹਦੇ ਵਿੱਚ ਪਾ ਦਿੱਤੀ ਜੋਤ। ਸੇਜਾ ਧਰਤੀ ਵਰਤਨ ਕੋ ਪਾਣੀ, ਨਿਮਤ ਨਾ ਵਿਸਰੋ ਸੇਵੋ ਸਾਰੰਗ ਪਾਣੀ। ਜਾਣੋ ਜੋਤ ਨਾ ਪੁੱਛੋ ਜਾਤੀ, ਅੱਗੇ ਜਾਤ ਨਾ ਹੈ, ਅੱਗੇ ਨਹੀਂ ਹੈ ਜਾਤ।
ਜਿੱਥੇ ਜਾ ਕੇ ਉਹ ਲਿਖਾ ਦੇ ਆਜਿਓ।
ਮਾਲਕ ਜੀ ਕਿਉਂ ਭੁਲੇਖਾ ਪੈ ਗਿਆ ਜਾਤ ਤੇ ਪਾਤ ਦਾ? ਜਿੱਥੇ ਲੇਖਾ ਮੰਗੀ ਹੈ ਤਿੱਥੇ ਦੇ, ਜਾਤ ਨਾ ਜਾਏ, ਨਾ ਦੇ ਨੇ ਜਾਣਾ ਤਾਂ ਨਾ ਜਾਤ ਨੇ ਜਾਣਾ। ਫਿਰ ਦੇ ਚਿੰਨਾਂ ਦਾ ਰੌਲਾ ਪਾ ਲਿਆ ਵੀ ਇਹਦੇ ਜਨੇਊ ਪਾਇਆ ਹੋਇਆ, ਜੇ ਨਹੀਂ ਪਾਇਆ ਤਾਂ ਇੱਥੇ ਹੀ ਰਹਿ ਜਾਣਾ। ਅਸਲੀ ਜਨੇਊ ਤਾਂ ਦਿਆ, ਕਪਾਹ, ਸੰਤੋਖ, ਸੂਤ, ਜੱਤ, ਗੰਢੀ, ਸੱਤ ਵਰਤ, ਇਹ ਜਨੇਊ ਜੀ ਦਾ ਹੈ ਹੀ ਤਾਂ ਪਾਂਡੇ ਦਾ। ਇਹ ਤਾਂ ਕੋਈ ਪਾਉਂਦਾ ਨੀ ਧਾਗੇ ਪਾ ਕੇ, ਮੈਂ ਬ੍ਰਾਹਮਣਾ, ਮੈਂ ਖੱਤਰੀਆ ਬਣ ਗਏ ਸਾਰੇ। ਕਹਿੰਦੇ ਉੱਥੇ ਨੀ ਕਿਸੇ ਨੇ ਪੁੱਛਣਾ, ਸੱਚ ਰੱਤੇ ਸੇ ਉਭਰੇ ਦੁਖੀਏ ਦੂਜੇ ਪਾਏ। ਜਿਹੜੇ ਸੱਚ ਨਾਲ ਰੱਤੇ ਹੋਏ ਨੇ ਉਹ ਉਭਰਨਗੇ ਭਾਈ ਲਾਲੋ ਵਰਗ, ਜਿਹੜੇ ਇਹ ਦੁਆਤ ਚ ਪਏ ਨੇ ਉੱਥੇ ਚੀਕਾਂ ਮਾਰਨਗੇ, ਕਿਸੇ ਨੇ ਪੁੱਛਣਾ ਨੀ ਹੈ। ਅੱਗੇ ਜਾਤ ਰੂਪ ਨਾ ਜਾਏ, ਕਿਹਾ ਹੋਵੇ ਜਿਹੇ ਕਰਮ ਕਮਾਏ, ਜਿਹੇ ਜਿਹੇ ਕਰਮ ਕਮਾਉਂਦਾ ਉਹ ਅਜਿਹਾ ਹੋ ਜਾਂਦਾ। ਜਿਹੜਾ ਪਰਮੇਸ਼ਰ ਦੇ ਨਾਮ ਨਾਲ ਜੁੜਿਆ ਉਹਦੀ ਜਾਤ ਉੱਤਮ ਹੈ। ਮਲਕ ਜੀ, ਜਿਹੜਾ ਪਰਮੇਸ਼ਰ ਨੂੰ ਭੁੱਲਿਆ ਹੋਇਆ, ਦੁਨੀਆ ਨੂੰ ਦੁੱਖ ਦਿੰਦਾ, ਚੁਗਲੀਆਂ ਕਰਦਾ, ਈਰਖਾ ਕਰਦਾ, ਨਿੰਦਿਆ ਕਰਦਾ, ਮਾੜੀਆਂ ਗੱਲਾਂ ਵਿਸ਼ੇ ਵਿਕਾਰਾਂ ਚ ਪਿਆ ਹੋਇਆ, ਉਹਦੀ ਜਾਤ ਚਾਹੇ ਬ੍ਰਾਹਮਣ ਹੈ ਚਾਹੇ ਉਹ ਹੈ ਖੱਤਰੀ ਹੈ, ਉਹਨੂੰ ਕਿਵੇਂ ਤੁਸੀਂ ਉੱਚਾ ਕਹਿ ਦੋਗੇ? ਐ ਪ੍ਰਮਾਣ ਕਰ ਸ਼ਬਦ ਨਾਲ ਹੁੰਦੀ ਹੈ। ਸ਼ਬਦ ਵਾਲੇ ਜਿਹੜੇ ਨੇ ਉਹ ਸਾਰਿਆਂ ਤੋਂ ਉੱਚੇ ਹੋ ਜਾਂਦੇ ਨੇ। ਚਿੱਤ ਹਰੀ ਦੇ ਨਾਮ ਨਾਲ ਲੱਗਿਆ ਰਾਜਾ ਸਾਰੀ ਕਹਿੰਦੇ ਲਾਲੋ ਕਿੱਦਾਂ ਕਿੱਦਾਂ ਲਾਲੋ ਦੇ ਬਾਰੇ ਤਾਂ ਭੁਲੇਖਾ ਖਾਧਾ, ਕਿੰਨੀ ਜਾਤ ਪਾਤ ਦੀ ਤੇਰੇ ਮਨ ਦੇ ਅੰਦਰ ਊਚ ਨੀਚ ਸਮਾਈ ਹੋਈ ਹੈ। ਕਹਿੰਦੇ ਜਿਹੜੇ ਰੱਤੇ ਹੋਏ ਨੇ ਵਾਹਿਗੁਰੂ ਦੇ ਨਾਲ ਭਗਤ ਰੱਤੇ, ਸਹਿ ਉਤਮਾ ਜਾਤ ਪਾਤ ਸ਼ਬਦੇ ਹੋਈ ਬਿਨ ਨਾਵ ਹੈ, ਸਭ ਨੀਚ ਜਾਤ ਹੈ, ਵਿਸ਼ਟਾ ਕਾ ਕੀੜਾ ਹੋਏ। ਕਹਿੰਦੇ ਉਹ ਤਾਂ ਹੁਣ ਵੀ ਵਿਸ਼ਟਾ ਦੇ ਕੀੜੇ, ਮਰਨ ਤੋਂ ਬਾਅਦ ਵੀ ਵਿਸ਼ਟਾ ਦੇ ਕੀੜੇ, ਹੁਣ ਇਹਨਾਂ ਨੂੰ ਤੂੰ ਉੱਚਿਆ ਕਹਿੰਦਾ। ਪਤਤ ਪਵਿੱਤਰ ਲੀਨੇ ਕਰੇ ਆਪਣੇ ਸਗਲ ਕਰਕ ਨਮਸਕਾਰ, ਜਿਹਨਾਂ ਨੂੰ ਛੋਟੀ ਛੋਟੀਆਂ ਜਾਤਾਂ ਕਹਿੰਦੇ ਹੋ ਨਾ, ਉਹ ਤਾਂ ਵਾਹਿਗੁਰੂ ਨੇ ਸਭ ਤੋਂ ਉੱਚੇ ਸੁੱਚੇ ਬਣਾਏ ਹੋਏ ਨੇ। ਵਰਨ ਜਾਤ ਕੋ ਪੁੱਛੇ ਨਾਹੀ, ਬਾਛੇ ਚਰਨ ਵਾਰ, ਨੱਠੇ ਫਿਰਦੇ ਨੇ ਚਰਨਾਂ ਦੀ ਧੂੜ ਲੈਣ ਵਾਸਤੇ ਉਹਨਾਂ ਦੀ, ਤੇ ਉਹਨਾਂ ਦੀ ਜਾਤ ਨੂੰ ਕੋਈ ਨਹੀਂ ਪੁੱਛਦਾ। ਠਾਕਰ ਐਸੋ ਨਾਮ ਤੁਮਾਰੋ, ਸਗਲ ਸ੍ਰਿਸ਼ਟ ਕੋ ਧਣੀ ਕੀਜੈ, ਜਨ ਕੋ ਅੰਗ ਨਰਾਰੋ, ਸਾਧ ਸੰਗ ਨਾਨਕ ਬੁੱਧ ਪਾਈ, ਹਰ ਕੀਰਤਨ ਆਧਾਰ, ਨਾਮ ਦਿਓ ਤ੍ਰਿਲੋਚਨ ਕਬੀਰ ਦਾਸਰੋ, ਮੁਕਤ ਭਇਓ ਚਮਿਆਰੋ। ਰਵਿਦਾਸ ਦੇ ਚਰਨਾਂ ਦੀ ਧੂੜ ਲੈਣ ਵਾਸਤੇ ਦੌੜੀ ਫਿਰਦੀ ਹੈ ਉੱਚੀ ਜਾਤ, ਕਬੀਰ ਸਾਹਿਬ ਦੇ ਮੱਥੇ ਟੇਕਦੇ ਨੇ ਆ ਕਹਿੰਦੇ ਨਾਮ ਦੀ ਉੱਚਤਾ ਹੁੰਦੀ ਹੈ, ਤੈਨੂੰ ਕੀ ਭੁਲੇਖਾ ਪੈ ਗਿਆ।